ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਸੁਣਨ ਵਾਲਿਆਂ ਨੂੰ ਅੱਜ ਅਸੀਂ ਮਿਲਾਨ ਜਾ ਰਹੇ ਹਾਂ ਮੈਲਬਨ ਤੋਂ ਪਰਮਿੰਦਰ ਜੱਬਲ ਹੋਰਾਂ ਦੇ ਨਾਲ, ਜਿਹੜੇ ਕਿ 79 ਵਰਿਆਂ ਦੇ ਨੌਜਵਾਨ ਹੈਗੇ ਆ। ਮੈਂ ਨੌਜਵਾਨ ਹੀ ਕਹਾਂਗਾ ਕਿਉਂਕਿ ਜਿਹੜੇ ਇਹ ਕਾਰਜ ਕਰ ਰਹੇ ਆ ਉਹ ਕਿਸੇ ਵੀ ਨੌਜਵਾਨਾਂ ਦੇ ਕਾਰਜਾਂ ਨਾਲੋਂ ਘੱਟ ਨਹੀਂ ਹੈਗੇ, ਬੇਸ਼ੱਕ ਇਹ 79 ਈਅਰਸ ਹੈਗੇ ਆ। ਇਹਨਾਂ ਨੇ ਜਿਹੜੇ ਸਾਡੇ ਭਾਈਚਾਰੇ ਦੇ ਸੀਨੀਅਰਸ ਹੈਗੇ ਆ, ਬਜ਼ੁਰਗ ਹੈਗੇ ਆ, ਉਹਨਾਂ ਨੂੰ ਮੋਟੀਵੇਸ਼ਨ ਦੇਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਕਾਫੀ ਯੋਗਾ ਦੀਆਂ ਕਲਾਸਾਂ ਵਗੈਰਾ ਵੀ ਲਗਾਉਂਦੇ ਆ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਕਾਰਜ ਕਰਦੇ ਆ ਜਿਨ੍ਹਾਂ ਕਰਕੇ ਹਾਲ ਵਿੱਚ ਹੀ ਇਹਨਾਂ ਨੂੰ ਕੋਈ ਸਨਮਾਨ ਵੀ ਪ੍ਰਾਪਤ ਹੋਇਆ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਜਾਣਦੇ ਹਾਂ ਇਹਨਾਂ ਦੇ ਕੋਲੋਂ ਇਹਨਾਂ ਦੀਆਂ ਅਚੀਵਮੈਂਟਸ। ਪਰਮਿੰਦਰ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਥੈਂਕ ਯੂ ਜੀ ਫੋਰ ਹੈਵਿੰਗ ਮੀ।
ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਜਿਹੜੇ ਸਾਡੇ ਭਾਰਤੀ ਭਾਈਚਾਰਾ ਹੈਗਾ, ਪੰਜਾਬੀ ਭਾਈਚਾਰਾ ਹੈਗਾ ਜਾਂ ਵਾਈਡਰ ਆਸਟ੍ਰੇਲੀਅਨ ਭਾਈਚਾਰਾ ਹੈਗਾ, ਕਮਿਊਨਿਟੀ ਹੈਗੀ ਹੈ, ਉਹਦੇ ਵਾਸਤੇ ਤੁਹਾਡੀਆਂ ਕੰਟਰੀਬਿਊਸ਼ਨਸ ਕਿਹੜੀਆਂ ਕਿਹੜੀਆਂ ਹੈਗੀਆਂ ਜੀ?
ਮੈਂ ਤੇ ਨਾ ਤਿੰਨ ਕਲੱਬਸ ਹੈਗੇ ਆ, ਇੱਕ ਆਈਸਾ ਹੈਗਾ, ਇੱਕ ਨਰੇਸਾ ਹੈਗਾ, ਇੱਕ ਇਸਕਾ ਹੈਗਾ। ਇਹ ਸਾਰੇ ਨਾ ਇੰਡੀਅਨ ਆਸਟ੍ਰੇਲੀਅਨ ਕਲੱਬ ਦੇ ਕਲੱਬਸ ਹੈਗੇ ਨੇ ਤੇ ਮੈਂ ਇਹਨਾਂ ਤਿੰਨਾਂ ਦੀ ਮੈਂਬਰ ਹੈਗੀ ਆ ਤੇ ਇਹਨਾਂ ਦੇ ਡਿਫਰੈਂਟ ਡਿਫਰੈਂਟ ਐਕਟੀਵਿਟੀਜ਼ ਹੁੰਦੇ ਰਹਿੰਦੇ ਨੇ ਤੇ ਆਈ ਅਟੈਂਡ ਉਹ ਐਕਟੀਵਿਟੀਜ਼ ਅਟੈਂਡ ਕਰਦੀ ਆ ਤੇ ਜਦੋਂ ਵੀ ਕੋਈ ਇਹਨਾਂ ਨੂੰ ਲੋੜ ਹੁੰਦੀ ਹੈ ਮੈਨੂੰ ਕਹਿ ਦਿੰਦੇ ਨੇ, ਮੈਂ ਜਾ ਕੇ ਪਰਫੋਰਮ ਵੀ ਕਰਦੀ ਆ, ਲਾਈਵ ਵੀ ਡੈਮੋਸਟ੍ਰੇਸ਼ਨ ਦਿੰਦੀ ਆ ਜਾ ਕੇ
ਜੀ। ਕਿਸ ਤਰ੍ਹਾਂ ਦੀਆਂ ਡੈਮੋਸਟ੍ਰੇਸ਼ਨਸ ਹੁੰਦੀਆਂ ਤੇ ਕੀ ਪਰਫੋਰਮ ਕਰਦੇ ਹੋ ਜੀ?
ਮੈਂ ਨਾ ਯੋਗਾ ਸਿਖਾਉਂਦੀ ਆ, ਬਟ ਜਦੋਂ ਕੋਵਿਡ ਹੋਇਆ ਸੀ ਨਾ ਪਹਿਲਾਂ ਤੇ ਲਾਈਵ ਸਿਖਾਉਂਦੀ ਹੁੰਦੀ ਸੀਗੀ ਹਾਲ ਚ ਜਾ ਕੇ, ਪਰ ਜਦੋਂ ਕੋਵਿਡ ਹੋਇਆ ਫਰੋਮ 20 ਆਈ ਸਟਾਰਟਡ ਡੂਇੰਗ ਔਨ ਜ਼ੂਮ ਦੇ ਉੱਤੇ ਮੈਂ ਸ਼ੁਰੂ ਕੀਤਾ ਸੀਗਾ ਤੇ ਪਹਿਲਾਂ ਤੇ ਲੱਗਦਾ ਸੀ ਜਿੱਦਾਂ ਬਹੁਤ ਮੁਸ਼ਕਿਲ ਹੋਏਗਾ, ਲੇਕਿਨ ਇੱਕ ਦੋ ਕਲਾਸਾਂ ਲੈਣ ਦੇ ਬਾਅਦ ਪਤਾ ਲੱਗਾ ਕਿ ਹਾਂ ਇਹ ਤਾਂ ਸਭ ਤੋਂ ਵਧੀਆ ਕੰਮ ਹੈ, ਸਾਰਿਆਂ ਨੂੰ ਜੋੜ ਸਕਦੇ ਹਾਂ, ਨਾਲੇ ਸਾਰਿਆਂ ਨੂੰ ਮੈਂਟਲ ਸਟੇਟਸ ਜਿਹਨਾਂ ਦਾ ਠੀਕ ਨਹੀਂ ਰਹਿੰਦਾ ਜਾਂ ਇਮਬੈਲੈਂਸ ਹੋ ਗਿਆ ਜਾਂ ਜਿਹੜੇ ਲੋਨਲੀ ਫੀਲ ਕਰਦੇ ਨੇ ਘਰ ਦੇ ਅੰਦਰ ਹੀ, ਬਿਕੋਜ਼ ਉਦੋਂ ਸਾਰਿਆਂ ਨੂੰ ਘਰ ਦੇ ਅੰਦਰ ਹੀ ਰਹਿਣਾ ਸੀਗਾ ਤੇ ਜਦੋਂ ਜ਼ੂਮ ਦੇ ਉੱਤੇ ਇੱਕ ਦੂਸਰੇ ਨੂੰ ਦੇਖਦੇ ਸੀ ਤੇ ਬੜੇ ਖੁਸ਼ ਹੁੰਦੇ ਸੀਗੇ ਕਿ ਅਸੀਂ ਏਦਾਂ ਲੱਗਦਾ ਸੀ ਜਿੱਦਾਂ ਅਸੀਂ ਇਕਦਮ ਜਾ ਕੇ ਮਿਲ ਹੀ ਲਿਆ ਅਗਲੇ ਨੂੰ ਤੇ ਇਸ ਕਰਕੇ ਉਹਨਾਂ ਦਾ ਦਿਲ, ਉਹਨਾਂ ਦਾ ਜਿਹੜਾ ਮੈਂਟਲ ਸਟੇਟਸ ਸੀਗਾ ਉਹ ਬਹੁਤ ਉੱਚਾ ਲੈਵਲ ਤੇ ਹੋ ਗਿਆ। ਉਹਨਾਂ ਨੂੰ ਕਦੀ ਇਹ ਫੀਲ ਨੀ ਹੋਇਆ, ਕਿਉਂਕਿ ਰੋਜ਼ ਕਲਾਸਾਂ ਹੁੰਦੀਆਂ ਸੀ ਤੇ ਉਹਨਾਂ ਨੂੰ ਕਦੀ ਇਹ ਫੀਲ ਨੀ ਹੋਇਆ ਅਸੀਂ ਇਹਦੇ ਨਾਲ ਗੱਲ ਨੀ ਕਰ ਸਕੇ, ਅਸੀਂ ਇਹਨਾਂ ਨੂੰ ਮਿਲ ਨਹੀਂ ਸਕੇ, ਇਹਨਾਂ ਦਾ ਹਾਲ ਚਾਲ ਪਤਾ ਨੀ ਲੱਗਾ ਸਾਨੂੰ। ਹਰੇਕ ਨੂੰ ਇੱਕ ਦੂਜੇ ਦਾ ਪਤਾ ਲੱਗਦਾ ਸੀਗਾ, ਸਾਰੇ ਖੁਸ਼ ਹੁੰਦੇ ਸੀਗੇ ਮਿਲ ਕੇ ਇੱਕ ਦੂਜੇ ਨੂੰ
ਜੀ। ਜਿਵੇਂ ਕਿ ਤੁਸੀਂ ਹੁਣ 80 ਦੀ ਉਮਰ ਨੂੰ ਟੱਚ ਕਰਨ ਵਾਲੇ ਹੈਗੇ ਹੋ, ਫਿਰ ਵੀ ਤੁਸੀਂ ਟੈਕਨੋਲੋਜੀ ਨੂੰ ਅਪਣਾਇਆ, ਇਹਨੂੰ ਤੁਸੀਂ ਇਹਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੁਣ ਇਸ ਏਜ ਦੇ ਵਿੱਚ ਆ ਕੇ, ਇਹਦੇ ਵਾਸਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ, ਕਿਉਂਕਿ ਕਾਫੀ ਚੈਲੇਂਜਸ ਆਉਂਦੇ ਆ, ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਕੀਤਾ। ਤੇ ਬਾਕੀ ਦੇ ਜਿਹੜੇ ਕੋਈ ਹੋਰ ਹੈਗੇ ਸੀਨੀਅਰਸ ਹੈਗੇ ਆ, ਉਹਨਾਂ ਦਾ ਰਵੱਈਆ ਕਿਹੋ ਜਿਹਾ ਸੀ? ਉਹਨਾਂ ਨੂੰ ਕਿਵੇਂ ਮੁਸ਼ਕਿਲ ਆਈਆਂ, ਕੋਈ ਚੈਲੇਂਜਸ ਵਗੈਰਾ ਆਏ?
ਸੁਣੋ, ਸਾਰਿਆਂ ਨੂੰ ਮੁਸ਼ਕਿਲ ਆਈਆਂ, ਮੈਨੂੰ ਖੁਦ ਨੂੰ ਮੁਸ਼ਕਿਲ ਆਈ, ਪਰ ਕਿਉਂਕਿ ਬੱਚੇ ਘਰੋਂ ਕੰਮ ਕਰਦੇ ਸੀਗੇ ਤੇ ਬੱਚਿਆਂ ਦੀ ਹੈਲਪ ਮਿਲਦੀ ਸੀਗੀ ਮੈਨੂੰ, ਉਹ ਹੈਲਪ ਕਰ ਦਿੰਦੇ ਸੀਗੇ ਕਿ ਕਿੱਦਾਂ ਚਲਾਉਣਾ ਹੈ, ਕਿੱਦਾਂ ਕਰਨਾ ਹੈ, ਕਿੱਦਾਂ ਇਨਵਾਈਟ ਕਰਨਾ ਅਗਲੇ ਨੂੰ, ਤੇ ਏਦਾਂ ਹੀ ਧੀਰੇ ਧੀਰੇ ਸਭ ਬੱਚੇ ਘਰੋਂ ਕੰਮ ਕਰਦੇ ਸੀ ਤੇ ਸਭ ਮਾਂ ਪਿਓ ਨੂੰ ਹੈਲਪ ਕਰ ਸਕਦੇ ਸੀਗੇ
ਜੀ,
ਉਹਨਾਂ ਨੂੰ ਦੱਸ ਸਕਦੇ ਸੀਗੇ ਕਿ ਹਾਂ ਜ਼ੂਮ ਦੇ ਉੱਤੇ ਕਿੱਦਾਂ ਲੌਗਇਨ ਕਰਨਾ ਹੈ, ਕਿੱਦਾਂ ਲੌਗ ਆਊਟ ਕਰਨਾ ਹੈ, ਕਿੱਦਾਂ ਕਿੰਨੀ ਦੇਰ ਤੱਕ ਰਹਿਣਾ ਹੈ, ਵੀਡੀਓ ਕਿੱਦਾਂ ਸਵਿਚ ਆਨ ਕਰਨਾ ਹੈ। ਇਹ ਸਾਰੇ ਬੱਚਿਆਂ ਨੇ ਆਪਣੇ ਮਾਂ ਪਿਓ ਨੂੰ ਸਭ ਨੂੰ ਸਿਖਾਇਆ, ਕਿਹਨਾਂ ਦੇ, ਕਈਆਂ ਦੇ ਗ੍ਰੈਂਡ ਚਿਲਡਰਨ ਨੇ ਸਿਖਾਇਆ, ਮੈਨੂੰ ਵੀ ਮੇਰੇ ਗ੍ਰੈਂਡ ਚਿਲਡਰਨ ਨੇ ਵੀ ਹੈਲਪ ਕੀਤੀ ਸੀਗੀ, ਬੱਚੇ ਨੇ ਵੀ, ਮੇਰੇ ਬੇਟੇ ਨੇ ਵੀ ਹੈਲਪ ਕੀਤੀ ਸੀ, ਗ੍ਰੈਂਡ ਚਿਲਡਰਨ ਨੇ ਵੀ ਹੈਲਪ ਕੀਤੀ ਸੀ ਮੈਨੂੰ।
ਤੇ ਹੁਣ ਜਿਵੇਂ ਕੋਵਿਡ ਖਤਮ ਹੋ ਗਿਆ ਤੇ ਉਹਦੇ ਹਿਸਾਬ ਦੇ ਨਾਲ ਹੁਣ ਦੁਬਾਰਾ ਕਲਾਸਿਸ ਫੇਸ ਟੂ ਫੇਸ ਸ਼ੁਰੂ ਹੋ ਗਈਆਂ ਤੁਹਾਡੀਆਂ?
ਨਹੀਂ, ਮੈਂ ਫੇਸ ਟੂ ਫੇਸ ਨਹੀਂ ਕਰਦੀ, ਕਿਉਂਕਿ ਮੈਨੂੰ ਨਾ ਰਿਕੁਐਸਟ ਆਈ ਸੀ ਜਿਹੜੇ ਮੇਰੇ ਨਾਲ ਯੋਗਾ ਕਰਦੇ ਸੀ ਨਾ ਜ਼ੂਮ ਦੇ ਉੱਤੇ, ਉਹਨਾਂ ਨੇ ਮੈਨੂੰ ਕਿਹਾ ਸੀ ਤੂੰ ਸਾਡੀ ਇਹ ਵਾਲਾ ਜ਼ੂਮ ਵਾਲਾ ਕਦੀ ਨਾ ਬੰਦ ਕਰੀ, ਕਿਉਂਕਿ ਕਈਆਂ ਨੂੰ ਕਈ ਲੋਕੀ ਘਰੋਂ ਨਹੀਂ ਸੀ ਕਦੇ ਨਿਕਲੇ ਹੋਏ, ਹੁਣ ਵੀ ਨਹੀਂ ਨਿਕਲ ਸਕਦੇ ਕਿਉਂਕਿ ਬੱਚੇ ਸਵੇਰੇ ਸਵੇਰੇ ਉੱਠ ਕੇ ਕੰਮਾਂ ਤੇ ਚਲੇ ਜਾਂਦੇ ਨੇ, ਹਾਲ ਚ ਆਉਣਾ ਉਹਨਾਂ ਲਈ ਬੜਾ ਮੁਸ਼ਕਿਲ ਹੈ, ਟਰਾਂਸਪੋਰਟ ਕਿਸੇ ਗੱਡੀ ਚਲਾਉਣੀ ਨਹੀਂ ਆਉਂਦੀ, ਬੱਸਾਂ ਟਰਾਮਾਂ ਤੇ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਨੌਲੇਜ ਨਹੀਂ ਹੈ ਸਭ ਚੀਜ਼ ਦੀ, ਇਸ ਲਈ ਉਹ ਲੋਕ ਮੈਨੂੰ ਇਸੇ ਲਈ ਕਹਿੰਦੇ, ਕਈ ਬਹੁਤ ਦੂਰ ਦੂਰ ਰਹਿੰਦੇ, ਬਹੁਤ ਦੂਰੋਂ ਆਉਣਾ ਪੈਂਦਾ ਤੇ ਟਾਈਮ ਬਹੁਤ ਵੇਸਟ ਹੁੰਦਾ ਉਹਨਾਂ ਦਾ,
ਕਨਵੀਨੀਅੰਟ ਹੈ ਉਹਨਾਂ ਸਾਰਿਆਂ ਵਾਸਤੇ, ਕਾਫੀ ਈਜ਼ੀ ਹੋ ਗਿਆ, ਆਨਲਾਈਨ ਹੋ ਗਿਆ,
ਬਹੁਤ ਕਨਵੀਨੀਅੰਟ ਹੈ, ਬਹੁਤ ਕਨਵੀਨੀਅੰਟ ਹੈ,
ਠੀਕ ਹੈ ਜੀ, ਟੈਕਨੋਲੋਜੀ ਦਾ ਫਾਇਦਾ ਹੋ ਗਿਆ,
ਕਰਦੇ ਕਰਦੇ ਛੱਡ ਕੇ ਵੀ ਤੁਸੀਂ ਆ ਕੇ ਯੋਗਾ ਕਰ ਸਕਦੇ ਹੋ, ਬਾਅਦ ਚ ਫਿਰ ਆਪਣਾ ਘਰ ਦਾ ਕੰਮ ਉਸੇ ਵੇਲੇ ਸ਼ੁਰੂ ਵੀ ਕਰ ਸਕਦੇ ਹੋ, ਟਾਈਮ ਇਜ਼ ਨਾਟ ਵੇਸਟਡ।
ਤੇ ਇਹ ਦੱਸੋ ਕਿ ਹੁਣ ਤੁਹਾਨੂੰ ਜਿਹੜੇ ਅਵਾਰਡਸ ਮਿਲੇ ਹੈਗੇ ਆ ਭਾਈਚਾਰੇ ਦੀ ਸੇਵਾ ਕਰਨ ਵਾਸਤੇ, ਕਮਿਊਨਿਟੀ ਦੀ ਸੇਵਾ ਕਰਨ ਵਾਸਤੇ, ਉਹਨਾਂ ਬਾਰੇ ਦੱਸੋ ਕਿਹੜੇ ਕਿਹੜੇ ਅਵਾਰਡਸ ਹੈਗੇ ਆ, ਕਦੋਂ ਮਿਲੇ ਆ ਤੇ ਕਿੱਥੇ ਪ੍ਰੈਜੈਂਟੇਸ਼ਨ ਵਗੈਰਾ ਹੋਈ ਹੈ।
ਇੱਥੇ ਮੈਨੂੰ ਨਾ 5 ਅਕਟੂਬਰ ਨੂੰ ਮਿਲੇ ਹੈ, ਐਸ ਜੌਨ ਮੋਨਾਸ਼ ਅਵਾਰਡਸ ਮਿਲੇ ਹੈ, ਤੇ ਪਹਿਲਾ ਮਿਲਿਆ ਹੈ ਪੋਜ਼ਿਟਿਵ ਏਜਿੰਗ ਲੀਡਰਸ਼ਿਪ ਲਈ, ਤੇ ਉਹਦੇ ਨਾਲ ਮੈਨੂੰ ਇੱਕ ਟਰੋਫੀ ਵੀ ਮਿਲੀ ਹੈ ਪੋਜ਼ਿਟਿਵ ਏਜਿੰਗ ਲੀਡਰਸ਼ਿਪ ਲਈ, ਦੀਸ ਆਰ ਬੋਥ ਟੁਗੇਦਰ ਫੋਰ ਵਨ ਦਿਸ ਥਿੰਗ।
ਜੀ, ਇਹ ਕਿਹਨਾਂ ਨੇ ਪ੍ਰੈਜ਼ੈਂਟ ਕੀਤੇ? ਬਹੁਤ ਬਹੁਤ ਵਧਾਈਆਂ ਜੀ, ਤੁਹਾਡੀ ਕੰਟਰੀਬਿਊਸ਼ਨਸ ਕਾਫੀ ਹੈਗੀਆਂ ਕਮਿਊਨਿਟੀ ਵਾਸਤੇ, ਸੀਨੀਅਰਸ ਵਾਸਤੇ, ਖਾਸ ਕਰਕੇ ਜਿਨ੍ਹਾਂ ਨੂੰ ਅਸੀਂ ਪੰਜਾਬ ਵਿੱਚ ਕਹਿ ਦਿੰਦੇ ਹਾਂ, ਆਮ ਤੌਰ ਤੇ ਇੰਡੀਆ ਵਿੱਚ ਕਹਿ ਦਿੰਦੇ ਹਾਂ ਕਿ ਸੱਤਰੇ ਬੱਤਰੇ ਹੋ ਗਏ ਹੋ, ਬਹਿ ਜਾਓ ਆਰਾਮ ਦੇ ਨਾਲ, ਕੋਈ ਇਹੋ ਜਿਹੇ ਕੰਮ ਨਹੀਂ ਕਰਨੇ, ਕਿਤੇ ਸੱਟ ਨਾ ਲਵਾ ਲਿਓ, ਪਰ ਤੁਸੀਂ ਉਹਨਾਂ ਨੂੰ ਬਹੁਤ ਮੋਟੀਵੇਸ਼ਨ ਦੇ ਕੇ ਨਾਲ ਆਪਣੇ ਤੋਰ ਰਹੇ ਹੈਗੇ ਹੋ। ਇਹਦੇ ਦੌਰਾਨ ਤੁਹਾਨੂੰ ਕੋਈ ਹੋਰ ਚੈਲੇਂਜਸ ਵਗੈਰਾ ਵੀ ਆਏ?
ਚੈਲੇਂਜਸ ਕਈ ਵਾਰੀ ਇਹ ਆਉਂਦੇ ਆ ਕਿ ਉਹਨਾਂ ਨੂੰ ਆਈ ਕੈਨੋਟ ਕਰੈਕਟ, ਉਹਨਾਂ ਨੂੰ ਕਰੈਕਟ ਮੈਂ ਕਰਾ ਨਹੀਂ ਕਰ ਸਕਦੀ, ਕਿਉਂਕਿ ਜ਼ੂਮ ਦੇ ਉੱਤੇ ਇੱਕੋ ਵਾਰੀ ਨਾ ਜਿੱਦਾਂ 12-13 ਜਣੇ ਆਉਂਦੇ ਆ, ਤੇ ਮੈਂ ਹਰੇਕ ਨੂੰ ਮੈਂ ਖੁਦ ਆਪ ਕਰਦੀ ਹਾਂ ਤੇ ਉਹ ਲੋਕ ਮੈਨੂੰ ਫੋਲੋ ਕਰਦੇ ਨੇ, ਤੇ ਮੈਂ ਕਰਦੇ ਕਰਦੇ ਹਰੇਕ ਨੂੰ ਵਾਚ ਨਹੀਂ ਕਰ ਸਕਦੀ ਕਿ ਕੋਈ ਕਿੱਦਾਂ ਠੀਕ ਕਰ ਰਿਹਾ ਨਹੀਂ ਕਰ ਰਿਹਾ, ਪਰ ਇਹ ਉਹਨਾਂ ਨੂੰ ਕਹਿੰਦੀ ਆ ਜਿੰਨੀ ਤੁਹਾਡੀ ਬੋਡੀ ਤੁਹਾਨੂੰ ਅਲਾਓ ਕਰ ਸਕੇ, ਲਾਈਕ ਜਿੰਨਾ ਬੈਂਡ ਕਰਨਾ ਹੈ, ਜਿੰਨਾ ਅੱਗੇ ਝੁਕਣਾ ਹੈ, ਜਿੰਨੀ ਤੁਹਾਡੀ ਬੋਡੀ ਅਲਾਓ ਕਰ ਸਕਦੀ ਤੁਸੀਂ ਬਸ ਓਨਾ ਹੀ ਕਰੋ, ਉਹਦੇ ਵਿੱਚ ਵੀ ਤੁਹਾਨੂੰ ਥੋੜਾ ਬਹੁਤ ਫਾਇਦਾ ਜ਼ਰੂਰ ਪਹੁੰਚੇਗਾ।
ਜੀ ਜੀ।
ਔਰ ਕਰਦੇ ਕਰਦੇ ਬੋਡੀ ਥੋੜੀ ਫਲੈਕਸੀਬਲ ਹੋ ਜਾਂਦੀ ਹੈ, ਉੱਠਣਾ ਬੈਠਣਾ ਥੋੜਾ ਆਰਾਮ ਹੋ ਜਾਂਦਾ, ਬੈਲੈਂਸਿੰਗ ਲਈ ਮੈਂ ਬਹੁਤ ਕੁਛ ਸਿਖਾਉਂਦੀ ਉਹਨਾਂ ਨੂੰ, ਇਸ ਉਮਰ ਦੇ ਵਿੱਚ ਨਾ ਬੈਲੈਂਸਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ, ਤੇ ਬਰੀਦਿੰਗ ਕਰਾਉਂਦੀ ਹਾਂ ਮੈਂ ਅੱਧਾ ਘੰਟਾ ਰੋਜ਼ ਆਲਮੋਸਟ ਡੇਲੀ, ਬਰੀਦਿੰਗ ਵੀ 6-7 ਤਰੀਕਿਆਂ ਦੀ ਬਰੀਦਿੰਗ ਹੁੰਦੀ ਹੈ, ਉਹ ਸਭ ਕਿਉਂਕਿ ਨਾ ਸਾਹ ਲੈਣਾ ਸਾਹ ਛੱਡਣਾ ਇਹ ਬਹੁਤ ਇੰਪੋਰਟੈਂਟ ਹੈ ਟੂ ਲਿਵ ਮੀਨਸ ਟੂ
ਜੀਣ ਵਾਸਤੇ, ਹਾਂਜੀ,
ਨਾਲ ਹਾਂ ਨਾਲ ਪਾਣੀ ਪੀਣਾ ਬਹੁਤ ਜ਼ਰੂਰੀ ਹੈ, ਔਰ ਥੋੜੀ ਬਹੁਤੀ ਵਾਕ ਕਰਨੀ ਚਾਹੀਦੀ ਹੈ, ਦੀਸ 3 ਥਿੰਗਸ ਆਈ ਪੇ ਮੋਰ ਇੰਪੋਰਟੈਂਟ।
ਤੇ ਕਦੋਂ ਤੋਂ ਕਰਵਾ ਰਹੇ ਹੋ ਤੁਸੀਂ, ਲਗਭਗ ਕਿੰਨਾ ਸਮਾਂ ਹੋ ਗਿਆ ਤੁਸੀਂ
ਕੋਵਿਡ ਦੇ? 15 ਸਾਲ ਹੋ ਗਏ।
ਵਾਹ, ਵੈਰੀ ਗੁੱਡ ਜੀ, ਬਹੁਤ ਅੱਛਾ ਲੱਗਿਆ ਜੀ ਜਾਣ ਕੇ ਤੁਸੀਂ ਜਿਹੜੀ ਤੁਹਾਡੇ ਕੋਲ ਸਕਿੱਲ ਹੈਗੀ ਹੈ ਤੁਸੀਂ ਦੂਜਿਆਂ ਦੇ ਨਾਲ ਵੀ ਉਸ ਨੂੰ ਸ਼ੇਅਰ ਕਰ ਰਹੇ ਹੈਗੇ ਹੋ,
ਹਾਂਜੀ,
ਤੇ ਉਹਦਾ ਫਾਇਦਾ ਬਾਕੀ ਲੋਕ ਉਠਾ ਰਹੇ ਹੈ।
ਹੋਰ ਵੀ ਚੀਜ਼ਾਂ ਮੈਂ ਬਹੁਤ ਸਭ ਕਰਦੀ ਹਾਂ, ਜਿੱਦਾਂ ਮੇਰੀ ਡਾਟਰ ਨਾਲ ਹੈਗੀ ਹੈ, ਉਹ ਤੇ ਇੱਕ ਸਾਡੇ ਹੈਗੇ ਹੈ ਪ੍ਰੋਫੈਸ਼ਨਲ ਡਾਂਸਰ ਹੈਗੇ ਸੈਮ ਗੁਰਾਇਆ, ਉਹ ਓਡੀਸੀ ਦੇ ਡਾਂਸਰ ਹੈ, ਉਹ ਦੋਵੇਂ ਮਿਲ ਕੇ ਨਾ ਸਾਨੂੰ ਲੋਕਾਂ ਨੂੰ ਬਾਲੀਵੁੱਡ ਡਾਂਸਿੰਗ ਸਿਖਾਉਂਦੇ ਆ, ਤੇ ਉਹ ਜਾ ਕੇ ਅਸੀਂ ਨਾ ਸੀਨੀਅਰਸ ਲਈ ਪਰਫੋਰਮ ਕਰਦੇ ਹਾਂ, ਜਦੋਂ ਵੀ ਕੋਈ ਫੰਕਸ਼ਨ ਹੁੰਦਾ ਨਾ ਜਿੱਦਾਂ ਦੀਵਾਲੀ ਹੋਈ, ਹੋਲੀ ਹੋਈ ਜਾਂ ਹੋਰ ਵੀ ਕੋਈ ਫੰਕਸ਼ਨ ਇੰਡੀਅਨਸ ਹੋਏ, ਤੇ ਅਸੀਂ ਜਾ ਕੇ ਕਲੱਬ ਦੇ ਵਿੱਚ ਨਾ ਪਰਫੋਰਮ ਕਰਦੇ ਹਾਂ ਡਿਫਰੈਂਟ ਡਿਫਰੈਂਟ ਬਾਲੀਵੁੱਡ ਗਾਣਿਆਂ ਦੇ ਉੱਤੇ, ਸਾਡੇ ਲੋਕਾਂ ਦਾ ਛੋਟਾ ਜਿਹਾ ਇੱਕ ਗਰੁੱਪ ਹੈਗਾ।
ਜੀ, ਬਹੁਤ ਅੱਛਾ ਲੱਗਿਆ, ਕਿਉਂਕਿ ਜਿਹੜਾ ਟਾਈਮ ਪਾਸ ਕਰਨਾ ਹੁੰਦਾ ਬਜ਼ੁਰਗਾਂ ਵਾਸਤੇ ਉਹ ਵੀ ਇਹੋ ਜਿਹੇ ਦੇਸ਼ ਦੇ ਵਿੱਚ ਆ ਕੇ ਕਾਫੀ ਮੁਸ਼ਕਿਲ ਹੋ ਜਾਂਦਾ, ਪਰ ਛੋਟੇ ਛੋਟੇ ਜਿਹੜੇ ਰਿਸੋਰਸਿਸ ਹੈਗੇ ਆ, ਛੋਟੇ ਛੋਟੇ ਜਿਹੜੇ ਉਪਰਾਲੇ ਹੈਗੇ ਆ, ਉਹਨਾਂ ਨਾਲ ਇਹ ਬਹੁਤ ਸੋਹਣਾ ਹੋ ਸਕਦਾ। ਤੇ ਤੁਸੀਂ ਦੱਸੋ ਕਿ ਤੁਸੀਂ ਆਸਟ੍ਰੇਲੀਆ ਵਿੱਚ ਕਦੋਂ ਆਏ ਸੀਗੇ?
ਅਸੀਂ ਲੋਕ 2001 ਤੋਂ ਆਉਣਾ ਸ਼ੁਰੂ ਕੀਤਾ, ਕਿਉਂਕਿ ਬੱਚੇ ਇੱਥੇ ਸੀਗੇ ਤੇ ਮੇਰੇ ਹਸਬੈਂਡ 97 ਚ ਰਿਟਾਇਰ ਹੋਏ, ਉਹਦੇ ਬਾਅਦ ਓਨਲੀ ਵੀ ਸਟਾਰਟਡ ਕਮਿੰਗ ਟੂ ਆਸਟ੍ਰੇਲੀਆ, ਅਸੀਂ 3 ਮਹੀਨੇ ਰਹਿ ਕੇ ਚਲੇ ਜਾਂਦੇ ਹੁੰਦੇ ਸੀ, ਪਰ 2002 ਦੇ ਵਿੱਚ ਪਰਮਾਨੈਂਟਲੀ ਅਸੀਂ ਆ ਗਏ, ਐਂਡ ਦੈਨ 2003 ਵੀ ਅਪਲਾਈਡ ਫੋਰ ਮਾਈ ਚਿਲਡਰਨ ਅਪਲਾਈਡ ਫੋਰ ਪੀ ਆਰ।
ਠੀਕ ਹੈ ਜੀ, ਤਕਰੀਬਨ 2002 ਦੇ ਵਿੱਚ ਤੁਸੀਂ ਇੱਥੇ ਆਉਣਾ ਸ਼ੁਰੂ ਹੋ ਗਏ ਸੀ? ਠੀਕ ਹੈ ਜੀ, ਠੀਕ ਹੈ। ਅਤੇ ਤੁਹਾਨੂੰ ਕਿਹੜੇ ਕਿਹੜੇ ਚੈਲੇਂਜਿਸ ਉਸ ਟਾਈਮ ਫੇਸ ਹੋਏ ਸੀਗੇ ਜਦੋਂ ਨਵੇਂ ਨਵੇਂ ਆਉਂਦੇ ਮਾਈਗ੍ਰੇਟ ਕਰਕੇ ਨਵੀਂ ਕੰਟਰੀ ਨਵੇਂ ਲੋਕ ਨਵੀਂ ਲੈਂਗੁਏਜ, ਕਿਹੋ ਜਿਹੀ ਤੁਹਾਨੂੰ ਉਸ ਟਾਈਮ ਚੈਲੇਂਜਿਸ ਫੇਸ ਹੋਏ ਸੀਗੇ?
ਨਹੀਂ, ਮੈਨੂੰ ਤਾਂ ਲੈਂਗੁਏਜ ਤਾਂ ਕੋਈ ਨਵੀਂ ਸੀਗੀ ਨਹੀਂ, ਬਿਕੋਜ਼ ਮੈਂ ਤਾਂ ਇੰਗਲਿਸ਼ ਮੀਡੀਅਮ ਤੋਂ ਪੜ੍ਹੀ ਹੋਈ ਹਾਂ, ਲੋਰੈਟੋ ਤੋਂ। ਸਕੂਲ ਚ ਪੜ੍ਹਾਉਂਦੀ ਸੀਗੀ ਛੋਟੇ ਬੱਚਿਆਂ ਨੂੰ, ਆਈ ਐਮ ਇਸ ਮੋਂਟੇਸਰੀ ਟ੍ਰੇਨਡ ਟੀਚਰ, ਤੇ ਮੈਨੂੰ ਇੰਨੇ ਕੋਈ ਚੈਲੇਂਜਸ ਇੱਥੇ ਨਹੀਂ ਆਏ। ਐਂਡ ਆਈ ਐਮ ਅ ਹੋਮਲੀ ਪਰਸਨ, ਮੈਂ ਘਰ ਰਹਿਣਾ ਜ਼ਿਆਦਾ ਪਸੰਦ ਕਰਦੀ ਹਾਂ, ਤੇ ਗ੍ਰੈਂਡ ਚਿਲਡਰਨ, ਇੱਕ ਬੇਟਾ ਹੋਇਆ ਸੀਗਾ ਮੇਰੇ ਬੇਟੇ ਦੇ, ਤੇ ਅਸੀਂ ਉਹਨੂੰ ਵੱਡਾ ਕਰਨ ਹੀ ਇੱਥੇ ਆਏ ਸੀਗੇ ਕਿ ਵੀ ਲੁੱਕ ਆਫਟਰ ਦਾ ਚਾਈਲਡ ਐਂਡ ਵੀ ਲੁੱਕ ਆਫਟਰ ਦਾ ਹਾਊਸ। ਤੇ ਅੱਜ ਕੱਲ ਨਾ ਮੈਂ ਮੇਰੇ ਸਾਡੇ ਮੇਰੇ ਬੇਟੇ ਦੇ ਕਈ ਫਰੈਂਡਸ ਹੈਗੇ ਨੇ ਜਿਹੜੇ ਓਵਰਸੀਜ਼ ਜਾਂਦੇ ਨੇ, ਉਹਨਾਂ ਦੇ ਮਦਰ ਇਨ ਲਾਅ ਵਗੈਰਾ ਇਕੱਲੇ ਰਹਿੰਦੇ ਨੇ ਘਰ, ਦੈਨ ਮੈਂ ਜਾ ਕੇ ਉਹਨਾਂ ਦੇ ਕੋਲ ਰਹਿੰਦੀ ਹਾਂ, ਜਿੱਦਾਂ 2 weeks 3 weeks ਜੇ ਉਹ ਲੋਕ ਜਾਂਦੇ ਆ, ਤੇ ਆਈ ਗੋ ਐਂਡ ਸਟੇ ਵਿਦ ਦੈਮ, ਆਈ ਲੁੱਕ ਆਫਟਰ ਦੈਮ, ਜਿੱਦਾਂ ਦਵਾਈਆਂ ਵਾਈਆਂ ਉਹਨਾਂ ਦੀਆਂ ਦੇਣੀਆਂ, ਸਭ ਕੁਛ ਕਰਨਾ, ਆਲ ਦੈਟ ਆਈ ਡੂ ਫੋਰ ਦੈਮ।
ਜੀ, ਬਹੁਤ ਵੱਡੀ ਸੇਵਾ ਕਰ ਰਹੇ ਹੋ ਤੁਸੀਂ, ਬਹੁਤ ਲੋੜ ਹੈਗੀ ਹੈ, ਕਿਉਂਕਿ ਖਾਸ ਤੌਰ ਤੇ ਜਿਵੇਂ ਘਰ ਚ ਬਜ਼ੁਰਗ ਹੋਣ, ਬਾਹਰ ਆਣਾ ਜਾਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ, ਤੇ ਤੁਸੀਂ ਇਹ ਹੈਲਪ ਕਰ ਰਹੇ ਹੋ, ਇਹ ਬੜੀ ਨਿਵੇਕਲੀ ਇੱਕ ਨਵੇਂ ਤਰੀਕੇ ਦੀ ਹੈਲਪ ਹੈਗੀ ਜਿਹੜੀ ਤੁਸੀਂ ਕਰ ਰਹੇ ਹੋ।
ਹਾਂਜੀ ਹਾਂਜੀ, ਮੈਂ ਉਹਨਾਂ ਦੇ ਘਰ ਜਾ ਕੇ ਰਹਿੰਦੀ ਹਾਂ। ਹੁਣ ਵੀ ਮੇਰੀ ਇੱਕ ਸਹੇਲੀ ਹੈਗੀ ਹੈ, ਉਹਦੇ ਬੱਚਿਆਂ ਨੇ ਜਾਣਾ ਇੰਡੀਆ ਵਿਆਹ, ਆਲ ਡੌਟਰ ਇਨ ਲਾਅ, ਸਨ ਇਨ ਲਾਅ ਤੇ ਦੋਵੇਂ ਗ੍ਰੈਂਡ ਚਿਲਡਰਨ ਜਾਏਗੀ, ਸ਼ੀ ਇਜ਼ ਸ਼ੀ ਵਿਲ ਬੀ ਅਲੋਨ, ਦੈਨ ਉਹਦੇ ਘਰ ਰਹਿਣਾ ਟੂ ਗਿਵ ਹਰ ਕੰਪਨੀ। ਹਾਂਜੀ,
ਤੇ ਤੁਸੀਂ ਜਿਹੜੇ ਹੋਰ ਜਿਹੜੇ ਸੀਨੀਅਰਸ ਹੈਗੇ, ਜਿਹੜੇ ਕਿ ਖਾਸ ਤੌਰ ਤੇ ਮਾਈਗ੍ਰੈਂਟ ਸੀਨੀਅਰਸ ਹੈਗੇ ਆ, ਤੁਹਾਡੇ ਵਾਂਗੂ ਇੱਥੇ ਆਏ ਜਾਂ ਆ ਰਹੇ ਹੈਗੇ ਆ, ਅੱਜ ਕੱਲ ਆ ਰਹੇ ਆ, ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ, ਕਿਵੇਂ ਉਹ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣ, ਕਿਵੇਂ ਆਪਣੇ ਆਪ ਨੂੰ ਬਿਜ਼ੀ ਰੱਖ ਸਕਣ ਇੱਥੇ ਆ ਕੇ?
ਸੁਣੋ, ਇੱਥੇ ਆ ਕੇ ਤੇ ਘਰ ਦਾ ਕੰਮ ਹੀ ਬਹੁਤ ਹੁੰਦਾ ਹੈ, ਬਹੁਤ ਜ਼ਿਆਦਾ ਕੰਮ ਹੁੰਦਾ ਘਰ ਦੇ ਵਿੱਚ, ਝਾੜੂ ਪੋਚਾ ਹੈਗਾ, ਭਾਂਡੇ ਹੈਗੇ ਆ, ਕੱਪੜੇ ਹੈਗੇ ਆ, ਰੋਟੀ ਰਾਟੀ ਬਣਾਉਣੀ ਹੁੰਦੀ ਹੈ, ਉਹਦੇ ਵਿੱਚ ਹੀ ਸਾਰਾ ਦਿਨ ਨਿਕਲ ਜਾਂਦਾ। ਜੇ ਬੱਚਿਆਂ ਨੇ ਛੋਟੇ ਗ੍ਰੈਂਡ ਚਿਲਡਰਨ ਹੈਗੇ, ਉਹਨਾਂ ਨੂੰ ਸਕੂਲ ਛੱਡਣਾ ਨੇੜੇ ਹੈਗਾ, ਦੈਨ ਵਾਕ ਕਰਕੇ ਸਕੂਲ ਛੱਡ ਆਓ, ਸਕੂਲੋਂ ਲੈ ਆਓ, ਆ ਕੇ ਉਹਨਾਂ ਦਾ ਵੀ ਖਾਣਾ ਪੀਣਾ ਦੇਖਣਾ ਪੈਂਦਾ, ਉਹਨਾਂ ਨੂੰ ਉਸੇ ਵੇਲੇ ਬਣਾ ਕੇ ਦੇਣਾ ਪੈਂਦਾ। ਛੋਟੇ ਬੱਚਿਆਂ ਨੂੰ ਤਾਂ ਇਹੀ ਚੰਗਾ ਲੱਗਦਾ ਨਾ, ਫਿਰ ਉਹ ਗ੍ਰੈਂਡ ਪੇਰੈਂਟਸ ਨਾਲ ਬਹੁਤ ਅਟੈਚ ਹੋ ਜਾਂਦੇ ਆ, ਆਪਣੇ ਮਾਂ ਪਿਓ ਨੂੰ ਨਹੀਂ ਪੁੱਛਦੇ ਕਿ ਮੈਨੂੰ ਇਹ ਦਿਓ ਖਾਣ ਨੂੰ, ਦੌੜ ਕੇ ਜਾ ਕੇ ਦਾਦੀ ਨੂੰ ਕਹਿੰਦੇ ਜਾਂ ਨਾਨੀ ਨੂੰ ਕਹਿੰਦੇ ਆ ਸਾਨੂੰ ਇਹ ਦਿਓ। ਤੇ ਜਿਹੜੇ ਗ੍ਰੈਂਡ ਫਾਦਰ ਹੁੰਦੇ ਆ, ਉਹ ਕੰਪਿਊਟਰ ਦੇ ਉੱਤੇ ਬੱਚਿਆਂ ਨੂੰ ਬਹੁਤ ਕੁਛ ਸਿਖਾ ਸਕਦੇ ਆ, ਫੋਨ ਦੇ ਉੱਤੇ, ਉਹਦੇ ਉੱਤੇ ਉਹਨਾਂ ਨੂੰ ਹੈਲਪ ਕਰ ਸਕਦੇ ਬਹੁਤ ਸਾਰੀ।
ਬਹੁਤ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਕਾਫੀ ਪੋਜ਼ਿਟਿਵ ਜਿਹੜੀ ਵਾਈਬਸ ਤੁਹਾਡੇ ਕੋਲੋਂ ਮਿਲੀਆਂ ਹੈਗੀਆਂ। ਤੇ ਚਲਦੇ ਚਲਦੇ ਭਾਈਚਾਰੇ ਵਾਸਤੇ ਕੋਈ ਸੁਨੇਹਾ ਦੇਣਾ ਚਾਹੋਗੇ?
ਮੈਂ ਤੇ ਬਸ ਇਹੀ ਕਹੂੰਗੀ, ਸਭ ਤੋਂ ਪਹਿਲਾਂ ਆਪਣਾ ਖਿਆਲ ਰੱਖੋ, ਆਪਣੇ ਆਪ ਨੂੰ ਤੁਸੀਂ ਤੰਦਰੁਸਤ ਰੱਖੋਗੇ, ਆਪਣਾ ਖਿਆਲ ਰੱਖੋਗੇ, ਤਾਂ ਤੁਸੀਂ ਦੂਸਰੇ ਲੋਕਾਂ ਦਾ ਵੀ ਖਿਆਲ ਰੱਖ ਸਕਦੇ ਹੋ, ਯੂ ਦੈਨ ਯੂ ਕੈਨ ਹੈਲਪ ਅਦਰ ਪੀਪਲ। ਜੇ ਆਪ ਤੁਹਾਡੇ ਬੋਡੀ ਠੀਕ ਨਹੀਂ ਹੈ ਜਾਂ ਤੁਸੀਂ ਖੁਦ ਤੰਦਰੁਸਤ ਨਹੀਂ ਹੋ, ਸਵੇਰੇ ਜ਼ਰੂਰ ਉੱਠੋ, ਆਪਣੀਆਂ ਦਵਾਈਆਂ ਟਾਈਮ ਸਿਰ ਖਾਓ, ਖਾਣਾ ਵੀ ਟਾਈਮ ਸਿਰ ਖਾਓ, ਅਤੇ ਰੋਜ਼ ਸੈਰ ਜ਼ਰੂਰ ਕਰੋ, ਐਕਸਰਸਾਈਜ਼ ਥੋੜ੍ਹੀ ਬਹੁਤੀ ਜ਼ਰੂਰ ਕਰੋ। ਜਿੰਨਾ ਹੱਥ ਪੈਰ ਹਿਲਾਓਗੇ ਨਾ, ਉਨੀ ਚੰਗੀ ਤੁਹਾਡੀ ਬੋਡੀ ਰਹੇਗੀ। ਦਿਸ ਇਜ਼ ਵਾਟ ਆਈ ਵਾਂਟ ਟੂ ਟੈਲ ਐਵਰੀਵਨ।
ਥੈਂਕ ਯੂ ਜੀ, ਅਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਤੁਸੀਂ ਅਵਾਰਡਸ ਜਿੱਤੇ ਹੈ, ਅਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਬਹੁਤ ਜ਼ਿਆਦਾ ਭਾਈਚਾਰੇ ਦੀ ਸੇਵਾ ਕਰ ਸਕੋ ਅਤੇ ਇਹੋ ਜਿਹੇ ਸਨਮਾਨ ਪ੍ਰਾਪਤ ਕਰਦੇ ਰਹੋ ਜੀ। ਧੰਨਵਾਦ ਜੀ।
ਹਾਂਜੀ, ਥੈਂਕ ਯੂ ਜੀ। ਮੈਂ ਤਾਂ ਹਮੇਸ਼ਾ ਉੱਪਰ ਵਾਲੇ ਦਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਮੈਨੂੰ ਉੱਪਰ ਵਾਲੇ ਦੀ ਬਹੁਤ ਮਿਹਰ ਹੈ ਮੇਰੇ ਉੱਤੇ, ਜਿਨ੍ਹਾਂ ਨੇ ਮੈਨੂੰ ਇੰਨਾ ਤੰਦਰੁਸਤ ਬਣਾਇਆ, ਜਿਨ੍ਹਾਂ ਨੇ ਮੈਨੂੰ ਇਸ ਲਾਇਕ ਬਣਾਇਆ ਕਿ ਮੈਂ ਸੇਵਾ ਕਰ ਸਕਾਂ। ਹਮੇਸ਼ਾ ਮੈਂ ਇਹੀ ਸ਼ੁਰੂ ਤੋਂ ਚਾਹੁੰਦੀ ਸੀਗੀ ਕਿ ਰੱਬ ਮੇਰੇ ਕੋਲ ਜਿੰਨੀ ਸੇਵਾ ਹੋਏ ਉਨੀ ਲਵੇ, ਉਨੀ ਮੇਰੇ ਵਿੱਚ ਤੰਦਰੁਸਤੀ ਦੇਵੇ, ਮੇਰ ਭਰਿਆ ਹੱਥ ਮੇਰੇ ਸਿਰ ਦੇ ਉੱਤੇ ਰੱਖੇ ਤੇ ਮੇਰੇ ਕੋਲੋਂ ਜਿੰਨੀ ਸੇਵਾ ਲਈ ਜਾਏ। ਥੈਂਕ ਯੂ ਸੋ ਮਚ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।